SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਪੁਨੀਤ ਢਿੰਗਰਾ ਅਤੇ ਲੈ ਕੇ ਹਾਜ਼ਰ ਹੋ ਚੁੱਕਾ ਹਾਂ ਇਸ ਹਫਤੇ ਦਾ ਵੀਕਲੀ ਨਿਊਜ਼ ਰੈਪ, ਜਿੱਥੇ ਦੱਸਾਂਗੇ ਇਸ ਹਫਤੇ ਦੀਆਂ ਆਸਟ੍ਰੇਲੀਅਨ ਕੌਮਾਂਤਰੀ ਅਤੇ ਭਾਰਤ ਤੋਂ ਵੱਡੀਆਂ ਖਬਰਾਂ। ਉਸ ਰਿਪੋਰਟ ਦਾ ਜ਼ਿਕਰ ਕਰਾਂਗੇ ਜਿਸ ਵਿੱਚ ਪਤਾ ਲੱਗਾ ਹੈ ਕਿ ਕੁਈਨਜ਼ਲੈਂਡ ਦੇ ਇੱਕ ਤਿਹਾਈ ਸਕੂਲਾਂ ਦੀ ਹਾਲਤ ਖਸਤਾ ਹੈ। ਇਸ ਤੋਂ ਇਲਾਵਾ ਕਪਿਲ ਸ਼ਰਮਾ ਦੇ ਸਰੀ ਵਿਚਲੇ ਕੈਫੇ ਤੇ ਇੱਕ ਵਾਰ ਫਿਰ ਹਮਲਾ ਹੋਇਆ ਹੈ। ਇਸ ਬਾਰੇ ਅਪਡੇਟ, ਆਓ ਚੱਲਦੇ ਹਾਂ ਇਸ ਹਫਤੇ ਦੀਆਂ ਵੱਡੀਆਂ ਖਬਰਾਂ ਵੱਲ। ਇੱਕ ਨਵੀਂ ਰਿਪੋਰਟ ਵਿੱਚ ਪਤਾ ਲੱਗਾ ਹੈ ਕਿ ਕੁਈਨਜ਼ਲੈਂਡ ਦੇ ਤਕਰੀਬਨ ਇੱਕ ਤਿਹਾਈ ਸਕੂਲਾਂ ਦੀ ਹਾਲਤ ਖਰਾਬ ਹੈ। ਸਿੱਖਿਆ ਵਿਭਾਗ ਦੀ ਕੰਪ੍ਰਹੈਂਸਿਵ ਰਿਵਿਊ ਆਫ ਇਨਫਰਾਸਟ੍ਰਕਚਰ ਰੀਨਿਊਅਲ ਰਿਪੋਰਟ ਦੇ ਅਨੁਸਾਰ ਮੁਰੰਮਤ ਦੇ ਲੰਬੇ ਸਮੇਂ ਤੋਂ ਬਕਾਇਆ ਕੰਮਾਂ ਨੂੰ ਪੂਰਾ ਕਰਨ ਲਈ $441 ਮਿਲੀਅਨ ਦੀ ਲਾਗਤ ਆਵੇਗੀ। ਰਿਪੋਰਟ ਵਿੱਚ ਅਸੁਰੱਖਿਅਤ ਬੁਨਿਆਦੀ ਢਾਂਚੇ ਨਾਲ ਸੰਬੰਧਿਤ ਕਈ ਚਿੰਤਾਵਾਂ ਦੀ ਪਛਾਣ ਕੀਤੀ ਗਈ ਹੈ, ਜਿਸ ਵਿੱਚ ਕੁਝ ਸਕੂਲੀ ਇਮਾਰਤਾਂ ਵਿੱਚ ਸੜ ਰਹੀਆਂ ਛੱਤਾਂ ਵੀ ਸ਼ਾਮਲ ਨੇ। ਸਿੱਖਿਆ ਮੰਤਰੀ ਜੌਨ ਪਾਲ ਲੈਂਗਬ੍ਰੌਕ ਨੇ ਇਸ ਰਿਪੋਰਟ ਦੇ ਨਤੀਜਿਆਂ ਲਈ ਪਿਛਲੀ ਲੇਬਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਇਸ ਗੱਲ ਦਾ ਸਬੂਤ ਹੈ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਸਕੂਲਾਂ ਤੇ ਪੈਸਾ ਨਹੀਂ ਖਰਚਿਆ ਗਿਆ। ਆਸਟ੍ਰੇਲੀਆ ਦੇ ਨਸਲੀ ਵਿਤਕਰੇ ਦੇ ਕਮਿਸ਼ਨਰ ਦਾ ਕਹਿਣਾ ਹੈ ਕਿ ਪੱਖਪਾਤ ਦਾ ਅਰਥ ਵਿਵਸਥਾ ਤੇ ਬੁਰਾ ਅਸਰ ਪੈ ਰਿਹਾ ਹੈ। ਗਿਰੀਧਾਰਨ ਸਿਵਰਮਨ ਦਾ ਕਹਿਣਾ ਹੈ ਕਿ ਅੰਗਰੇਜ਼ੀ ਅਨੁਕੂਲ ਨਾਵਾਂ ਵਾਲੇ ਨੌਕਰੀ ਲੱਭਣ ਵਾਲੇ ਲੋਕਾਂ ਨੂੰ ਇੰਟਰਵਿਊ ਲਈ ਵਾਪਸੀ ਕਾਲ ਆਉਣ ਦੀ ਸੰਭਾਵਨਾ ਵੱਧ ਹੁੰਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਗੈਰ ਅੰਗਰੇਜ਼ੀ ਬੋਲਣ ਵਾਲੇ ਦੇਸ਼ਾਂ ਤੋਂ ਯੋਗਤਾਵਾਂ ਹਾਸਲ ਕਰਨ ਵਾਲੇ ਲੋਕਾਂ ਨੂੰ ਅਕਸਰ ਆਪਣੇ ਤਜਰਬੇ ਦੇ ਪੱਧਰ ਤੋਂ ਹੇਠਾਂ ਜਾਂ ਪੂਰੇ ਤਰ੍ਹਾਂ ਵੱਖਰੇ ਖੇਤਰਾਂ ਦੀਆਂ ਨੌਕਰੀਆਂ ਵਿੱਚ ਰੁਜ਼ਗਾਰ ਮਿਲਦਾ ਹੈ। ਸ਼੍ਰੀ ਸਿਵਰਮਨ ਨੇ ਨੈਸ਼ਨਲ ਪ੍ਰੈਸ ਕਲੱਬ ਨੂੰ ਦੱਸਿਆ ਕਿ ਇਨ੍ਹਾਂ ਮੁੱਦਿਆਂ ਨਾਲ ਨਜਿੱਠਣ ਲਈ ਸੰਪੂਰਨ ਸਰਕਾਰੀ ਪਹੁੰਚ ਦੀ ਲੋੜ ਹੈ, ਤਾਂ ਜੋ ਇੱਕ ਦਿਨ ਆਸਟ੍ਰੇਲੀਆ ਨੂੰ ਉਨ੍ਹਾਂ ਦੀ ਭੂਮਿਕਾ ਦੀ ਬਿਲਕੁਲ ਵੀ ਜ਼ਰੂਰਤ ਨਾ ਪਵੇ। ਗਾਜ਼ਾ ਪੱਟੀ ਵਿੱਚ ਮਨੁੱਖੀ ਸਹਾਇਤਾ ਨਾਲ ਭਰੇ ਇੱਕ ਟਰੱਕ ਦੇ ਭੀੜ ਵਿੱਚ ਪਲਟਣ ਕਾਰਨ ਘੱਟੋ ਘੱਟ 20 ਲੋਕ ਮਾਰੇ ਗਏ ਅਤੇ 30 ਤੋਂ ਵੱਧ ਜ਼ਖਮੀ ਹੋਏ ਹਨ। ਸਥਾਨਕ ਸਿਹਤ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਸੰਯੁਕਤ ਰਾਸ਼ਟਰ ਦੇ ਕਾਫਲਿਆਂ ਅਤੇ ਇਜ਼ਰਾਈਲ ਦੇ ਸਮਰਥਨ ਵਾਲੇ ਅਮਰੀਕੀ ਠੇਕੇਦਾਰ ਵੱਲੋਂ ਸੰਚਾਲਿਤ ਸਥਾਨਾਂ ਤੋਂ ਸਹਾਇਤਾ ਲੈਣ ਦੀ ਕੋਸ਼ਿਸ਼ ਕਰ ਰਹੇ ਘੱਟੋ ਘੱਟ 38 ਫਲਸਤੀਨੀਆਂ ਨੂੰ ਇਜ਼ਰਾਈਲੀ ਫੌਜਾਂ ਵੱਲੋਂ ਗੋਲੀ ਮਾਰ ਕੇ ਹਲਾਕ ਕਰ ਦਿੱਤਾ ਗਿਆ। ਇਜ਼ਰਾਈਲੀ ਫੌਜ ਦਾ ਕਹਿਣਾ ਹੈ ਕਿ ਜਦੋਂ ਭੀੜ ਉਨ੍ਹਾਂ ਦੀਆਂ ਫੌਜਾਂ ਦੇ ਨੇੜੇ ਆਈ ਤਾਂ ਉਨ੍ਹਾਂ ਨੇ ਚੇਤਾਵਨੀ ਸ਼ਾਟ ਫਾਇਰ ਕੀਤੇ ਸਨ। ਹਾਲ ਹੀ ਦੇ ਵਿੱਚ ਲੋਕਾਂ ਨੂੰ ਉਸ ਸਮੇਂ ਮਾਰਿਆ ਗਿਆ ਜਦੋਂ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਹੋਰ ਸੈਨਿਕ ਕਾਰਵਾਈਆਂ ਦੀ ਘੋਸ਼ਣਾ ਕਰਨ ਦੀ ਉਮੀਦ ਹੈ ਅਤੇ ਸੰਭਾਵਿਤ ਤੌਰ ਤੇ ਇਜ਼ਰਾਈਲ ਵੱਲੋਂ ਗਾਜ਼ਾ ਤੇ ਪੂਰੀ ਤਰ੍ਹਾਂ ਕਬਜ਼ਾ ਕਰਨ ਦੀਆਂ ਵੀ ਯੋਜਨਾਵਾਂ ਨੇ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਦੇ ਬੁਲਾਰੇ ਫਰਹਾਨ ਹੱਕ ਨੇ ਕਿਹਾ ਕਿ ਹਮਲਿਆਂ ਅਤੇ ਭੁੱਖਮਰੀ ਦੇ ਦੌਰੇ ਖਤਰੇ ਵਿਨਾਸ਼ਕਾਰੀ ਸਾਬਤ ਹੋਏ ਨੇ। ਵਿਕਟੋਰੀਆ ਵਿੱਚ ਹਫ਼ਤੇ ਦੇ 2 ਦਿਨ ਘਰੋਂ ਕੰਮ ਕਰਨ ਦਾ ਕਾਨੂੰਨੀ ਅਧਿਕਾਰ ਪੇਸ਼ ਕਰਨ ਵਾਲੀ ਆਸਟ੍ਰੇਲੀਆ ਦੀ ਪਹਿਲੀ ਯੋਜਨਾ ਨੂੰ ਵਪਾਰਕ ਸਮੂਹਾਂ ਨੇ ਵੰਡ ਪੈਦਾ ਕਰਨ ਵਾਲੀ ਅਤੇ ਰਾਜਨੀਤਿਕ ਕਰਾਰ ਦਿੱਤਾ ਹੈ। ਵਿਕਟੋਰੀਅਨ ਪ੍ਰੀਮੀਅਰ ਜਸਿੰਟਾ ਐਲਨ ਨੇ ਇਸ ਯੋਜਨਾ ਨੂੰ ਅਰਥ ਵਿਵਸਥਾ ਅਤੇ ਪਰਿਵਾਰਾਂ ਦੋਵਾਂ ਲਈ ਲਾਭਦਾਇਕ ਦੱਸਿਆ ਹੈ, ਪਰ ਆਸਟ੍ਰੇਲੀਅਨ ਇੰਡਸਟਰੀ ਗਰੁੱਪ ਦੇ ਵਿਕਟੋਰੀਅਨ ਮੁਖੀ ਟਿਮ ਪਾਈਪਰ ਨੇ ਇਸ ਨੂੰ ਸਿਰਫ ਰਾਜਨੀਤਿਕ ਨਾਟਕ ਕਰਾਰ ਦਿੰਦਿਆਂ ਕਿਹਾ ਕਿ ਵਿਰੋਧੀ ਪਾਰਟੀ ਨੂੰ ਦਬਾਉਣ ਲਈ ਬਣਾਈ ਗਈ ਯੋਜਨਾ ਹੈ ਅਤੇ ਇਹ ਨਾ ਸਿਰਫ ਵਿਸ਼ਵ ਪੱਧਰੀ ਰੋਜ਼ਾਨਾ ਦੇ ਵਿਰੁੱਧ ਹੈ ਸਗੋਂ ਕਾਰੋਬਾਰ ਦੇ ਸਭ ਤੋਂ ਵਧੀਆ ਅਭਿਆਸਾਂ ਦੇ ਵੀ ਖਿਲਾਫ ਹੈ। ਅਤੇ ਇਸ ਹਫਤੇ ਦੀ ਵੱਡੀ ਖਬਰ ਭਾਰਤ ਨਾਲ ਜੁੜੀ ਹੋਈ। ਮਸ਼ਹੂਰ ਕਾਮੇਡੀਅਨ ਅਤੇ ਬਾਲੀਵੁੱਡ ਅਦਾਕਾਰ ਕਪਿਲ ਸ਼ਰਮਾ ਦੇ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਸਥਿਤ ਕੈਪਸ ਕੈਫੇ ਤੇ ਫਿਰ ਤੋਂ ਗੋਲੀਬਾਰੀ ਦੀ ਖਬਰ ਸਾਹਮਣੇ ਆ ਰਹੀ ਹੈ। ਹੁਣ ਤੱਕ ਗੋਲੀਬਾਰੀ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਸਥਾਨਕ ਨਿਵਾਸੀਆਂ ਦੇ ਅਨੁਸਾਰ 85 ਐਵੀਨਿਊ ਅਤੇ ਸਟਾਕ ਰੋਡ ਦੇ ਚੌਰਾਹੇ ਤੇ ਸਥਿਤ ਕੈਪਸ ਕੈਫੇ ਤੇ ਵੀਰਵਾਰ ਤੜਕ ਸਵੇਰੇ 4:30 ਵਜੇ ਹਮਲਾ ਕੀਤਾ ਗਿਆ ਅਤੇ ਦਾਅਵਾ ਕੀਤਾ ਗਿਆ ਕਿ ਘੱਟੋ ਘੱਟ 6 ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਨਾਲ ਇਮਾਰਤ ਦੀਆਂ ਖਿੜਕੀਆਂ ਨੁਕਸਾਨੀਆਂ ਗਈਆਂ। ਸੋਸ਼ਲ ਮੀਡੀਆ ਤੇ ਗੈਂਗਸਟਰ ਗੋਲਡ ਢਿੱਲੋਂ, ਜੋ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧ ਹੋਣ ਦਾ ਦਾਅਵਾ ਕਰਦਾ ਹੈ, ਇਸ ਨੇ ਹਮਲੇ ਦੀ ਜ਼ਿੰਮੇਵਾਰੀ ਲਈ। ਸੋਸ਼ਲ ਮੀਡੀਆ ਤੇ ਇੱਕ ਅਣਪ੍ਰਮਾਣਿਤ ਪੋਸਟ ਵਿੱਚ ਲਿਖਿਆ ਗਿਆ ਕਿ ਅਸੀਂ ਕਪਿਲ ਸ਼ਰਮਾ ਨੂੰ ਫੋਨ ਕੀਤਾ ਪਰ ਉਸਨੇ ਫੋਨ ਦਾ ਜਵਾਬ ਨਹੀਂ ਦਿੱਤਾ, ਇਸ ਲਈ ਸਾਨੂੰ ਕਾਰਵਾਈ ਕਰਨੀ ਪਈ। ਜੇਕਰ ਉਹ ਫਿਰ ਵੀ ਜਵਾਬ ਨਹੀਂ ਦਿੰਦਾ ਤਾਂ ਅਸੀਂ ਜਲਦ ਹੀ ਮੁੰਬਈ ਵਿੱਚ ਅਗਲੀ ਕਾਰਵਾਈ ਕਰਾਂਗੇ। ਅਤੇ ਇਸ ਦੇ ਨਾਲ ਹੀ ਇਜਾਜ਼ਤ ਲੈਂਦੇ ਹਾਂ ਇਸ ਹਫਤੇ ਦੇ ਵੀਕਲੀ ਨਿਊਜ਼ ਰੈਪ ਤੋਂ। ਜੁੜੇ ਰਹੋ ਅਤੇ ਸੁਣਦੇ ਰਹੋ SBS ਪੰਜਾਬੀ। ਮੈਂ ਹਾਂ ਪੁਨੀਤ ਢਿੰਗਰਾ।